ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ, ਨਿਮਰਤਾ ਦੇ ਅਹੁਦੇ, ਸ਼ਾਂਤੀ ਦੇ ਪੁੰਜ, ਧਰਤੀ ਨੂੰ ਧੀਰਜ ਬਖਸ਼ਣਹਾਰ ਸਤਿਗੁਰੂ ਗਰੀਬ ਨਵਾਜ, ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜੇ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਜੋ ਪਰਸੇ ਤੋਂ ਸੱਚਖੰਡ ਵਾਸੀ 108 ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੇਤ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਪ੍ਰਾਰੰਭ ਹੋਇਆ ਸੀ, ਸੋ ਭੋਗ ਸਰਵਣ ਕੀਤਾ ਹੈ। ਉਪਰੰਤ ਸਿੰਘ ਸਾਹਿਬ ਸਤਕਾਰ ਜੋ ਗਿਆਨੀ ਦਲੀਪ ਸਿੰਘ ਸਾਹਿਬ ਜੀ ਜੋ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਵਰੇ ਸਾਏ ਹੋਏ ਹਨ, ਜੋ ਮੰਜੀ ਸਾਹਿਬ ਕਾਫੀ ਸਮੇਂ ਤੋਂ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਏ ਹੋਏ ਹੁਕਮਨਾਮੇ ਦੇ ਪਵਿੱਤਰ ਵਿਆਖਿਆ ਕਰਕੇ ਕਥਾ ਸੁਣਾ ਕਰਕੇ ਸੰਗਤਾਂ ਨੂੰ ਕਿਰਪਾਰਥ ਕਰ ਰਹੇ ਹਨ ਗੁਰੂ ਕੀ ਬਾਣੀ ਦੁਆਰਾ। ਸੋ ਐਸੇ ਗੁਰਮੁਖਾਂ ਮਹਾਂਪੁਰਖਾਂ ਦੀ ਰਚਨਾ ਤੋਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ੍ਰੀ ਮੁੱਖ ਵਾਕ ਦੇ ਕਥਾ ਵਿਸਤਾਰ ਪੂਰਵਕ ਉਦਾਹਰਣਾਂ ਦੇ ਸਮੇਤ ਸਰਵਣ ਕੀਤੀ ਹੈ। ਸੋ ਸੱਚਖੰਡ ਵਾਸੀ ਮਹਾਂਪੁਰਖਾਂ ਦਾ ਜੀਵਨ ਗੁਰਮੁਖਾਂ ਦੀ ਰਚਨਾ ਤੋਂ ਸਰਵਣ ਕਰਕੇ ਨਿਹਾਲ ਹੋਏ ਹਨ। ਸੋ ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੋਇਆ ਹੈ, ਇੱਕ ਵਾਰੀ ਸਰੀਰ ਕਰਕੇ ਹਰ ਇੱਕ ਨੇ ਸੰਸਾਰ ਵਿੱਚੋਂ ਕੂਚ ਕਰਨਾ ਹੈ, ਪਰ ਪਰਮੇਸ਼ਵਰ ਦੇ ਪਿਆਰਿਆਂ ਦਾ ਸੰਸਾਰ ਵਿੱਚੋਂ ਚੱਲਣਾ, ਪਰਲੋਕ ਨੂੰ ਪਿਆਨਾ ਕਰਨਾ ਹੈ, ਇਸਦਾ ਰਸਤਾ ਅੱਡਰਾ ਹੈ, ਵੱਖਰਾ ਹੈ। ਸੰਸਾਰ ਦੇ ਜੀਵਾਂ ਦੇ ਮਰਿਆਂ ਤੋਂ ਕਈ ਲੋਕ ਖੁਸ਼ ਵੀ ਹੁੰਦੇ ਹਨ ਅਤੇ ਕਈ ਪਿਆਰੇ ਜਿਹੜੇ ਉਹਨਾਂ ਦੇ ਹੁੰਦੇ ਉਹ ਵਿਜੋਗ ਮੰਨਦੇ ਹਨ, ਪਰ ਜੋ ਪਰਮੇਸ਼ਰ ਦੇ ਪਿਆਰੇ ਹੋ ਉਹਨਾਂ ਦੇ ਵਿਛੋੜਾ ਪੈਣ ਕਰਕੇ ਹਰ ਇੱਕ ਪੁਰਾਣੇ ਮਾਤਰ ਦੇ ਮਨ ਵਿੱਚ ਵੈਰਾਗ ਪ੍ਰਵੇਸ਼ ਹੁੰਦਾ ਹੈ ਅਤੇ ਐਸੇ ਸੁੰਦਰ ਸਰੂਪ, ਸੁੰਦਰ ਸਿੱਖਿਆ, ਪਵਿੱਤਰ ਉਪਦੇਸ਼ ਨੂੰ ਸੁਣ ਕਰਕੇ ਹਰ ਇੱਕ ਦੇ ਮਨ ਵਿੱਚ ਖਿਆਲ ਹੁੰਦਾ ਹੈ ਕਿ ਮਨੋ ਜੇ ਐਸੇ ਪਰਮੇਸ਼ਰ ਦੇ ਲਾਡਲੇ ਸਪੁੱਤਰ ਪੂਰਨ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰਕੇ ਸਰੀਰ ਕਰਕੇ ਦੁਨੀਆਂ ਚ ਉਹ ਵੀ ਇਸਤ ਨਹੀਂ ਤਾਂ ਤੂੰ ਕਿਸ ਗੱਲ ਦਾ ਮਾਣ ਤੇ ਅਭਿਮਾਨ ਕਰਦਾ ਹੈ, ਹੰਕਾਰ ਕਰਦਾ ਹੈ ਕਿ ਮੈਂ ਦੁਨੀਆਂ ਚ ਇਸਤ ਰਹਾਂਗਾ, ਬੁੱਢਾ ਹੋ ਕੇ ਬਾਣੀ ਪੜਾਂਗਾ, ਸਿਮਰਨ ਭਜਨ ਕਰਾਂਗਾ, ਅੰਮ੍ਰਿਤ ਛਕ ਲਵਾਂਗਾ। ਜੇ ਤੈਨੂੰ ਐਸੇ ਸੂਰਬੀਰ ਯੋਧਿਆਂ ਦੇ ਜੀਵਨ ਤੋਂ ਸਿੱਖਿਆ ਨਹੀਂ ਮਿਲ ਸਕਦੀ ਤਾਂ ਕਦੋਂ ਸਿੱਖਿਆ ਧਾਰਨ ਕਰੇਗਾ? ਇਹ ਪਿਆਰਿਆਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਪਰਮੇਸ਼ਵਰ ਨਾਲ ਪਿਆਰ ਪ੍ਰਗਟ ਹੁੰਦਾ ਹੈ। ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਗਰੀਬ ਨਵਾਜ ਜੀ, ਜੇ ਦੁਨੀਆਂ ਦੇ ਵਿੱਚ ਇਸ ਕਿਸੇ ਨੇ ਰਹਿਣਾ ਹੀ ਨਹੀਂ ਤਾਂ ਰਹਿਤ ਰੱਖਣ ਦਾ ਬਾਣੀ ਪੜ੍ਹਨ ਦਾ ਫਲ ਕੀ ਹੋਇਆ? ਪਰਮੇਸ਼ਵਰ ਦੇ ਪਿਆਰੇ ਸਰੀਰ ਕਰਕੇ ਚਲੇ ਗਏ, ਆਮ ਜੀਵ ਵੀ ਦੁਨੀਆਂ ਵਿੱਚੋਂ ਕੂਚ ਕਰ ਗਏ, ਫਰਕ ਤਾਂ ਕੋਈ ਨਾਵਾਂ ਹੋਇਆ? ਸਤਿਗੁਰੂ ਗਰੀਬ ਨਵਾਜ ਜੀ ਫਰਮਾਉਂਦੇ ਨਹੀਂ ਪਾਏ ਸਦਾ ਲਈ ਜਾਂ ਤਾਂ ਪਰਮੇਸ਼ਵਰ ਜਿੰਦਾ ਹੈ ਤੇ ਜਾਂ ਪਰਮੇਸ਼ਵਰ ਦੇ ਪਿਆਰੇ ਇਸ ਤਰ੍ਹਾਂ ਅਡੋਲ ਜਿਉਂਦਿਆਂ ਦੇ ਤਨ ਬਾਕੀ ਸਾਰਾ ਸੰਸਾਰ ਮੁਰਦਾ ਹੈ, ਭਾਵੇਂ ਸਰੀਰ ਕਰਕੇ ਤੁਰੇ ਫਿਰਦੇ ਪ੍ਰਤੀਤ ਹੁੰਦੇ ਹਨ। ਸੱਚੇ ਪਾਤਸ਼ਾਹ ਜੀ ਇੱਕ ਪਾਸੇ ਕਹਿੰਦੇ ਹੋ ਕਿ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਸਾਰਾ ਸੰਸਾਰ ਇਹ ਨਦੀ ਸੰਸਾਰ ਰੂਪੀ ਨਦੀ ਜੀਵਾਂ ਰੂਪੀ ਪਾਣੀ ਨਾਲ ਭਰ ਕੇ ਚੱਲ ਰਹੀ ਹੈ, ਦੂਜੇ ਪਾਸੇ ਇਸ ਕਹਿ ਰਹੇ ਹੋ ਨਿਰਣਾ ਕਰਕੇ ਦੱਸੋ। ਤਾਂ ਗੁਰੂ ਗਰੀਬ ਨਵਾਜ ਕਹਿੰਦੇ ਹਨ ਫਿਰ ਪਾਰ ਬ੍ਰਹਮ ਪਰਮੇਸ਼ਵਰ ਸੇਵਕ ਫਿਰ ਹੋ ਸੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਉਹ ਪਰਮੇਸ਼ਵਰ ਜੰਮਣ ਮਰਨ ਵਿੱਚ ਆਉਣ ਜਾਣ ਚ ਰਾਸੀ ਦੇ ਗੇੜੇ ਵਿੱਚ ਨਹੀਂ ਹੈ ਤੇ ਜਿਹੜੇ ਪਰਮੇਸ਼ਵਰ ਨੂੰ ਜਪ ਲੈਂਦੇ ਹਨ ਉਹ ਉਸਦਾ ਰੂਪ ਹੋ ਜਾਂਦੇ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਸੂਰਜ ਦੀਆਂ ਕਿਰਨਾਂ ਅੱਡਰੀਆਂ ਪ੍ਰਤੀਤ ਹੁੰਦੀਆਂ ਹਨ ਤੇ ਸੂਰਜ ਦਾ ਪ੍ਰਕਾਸ਼ ਵੱਖਰਾ ਪ੍ਰਤੀਤ ਹੁੰਦਾ ਹੈ, ਪਰ ਸੂਰਜ ਦੇ ਅਸਤ ਹੋਣ ਤੋਂ ਕਿਰਨਾਂ ਉਸ ਵਿੱਚ ਹੀ ਅਤੇਜ ਹੋ ਜਾਂਦੀਆਂ ਹਨ। ਜਲ ਦੇ ਵਿੱਚੋਂ ਹਵਾ ਵਗਣ ਦੇ ਕਾਰਨ, ਹਵਾ ਦੀ ਉਪਾਧੀ ਹੋਣ ਦੇ ਕਾਰਨ ਤਰੰਗ ਉੱਠਦੇ ਹਨ, ਪਰ ਜਦੋਂ ਹਵਾ ਦੀ ਉਪਾਧੀ ਮਿੱਟ ਜਾਵੇ, ਹਵਾ ਬੰਦ ਹੋ ਜਾਵੇ, ਤਾਂ ਲਹਿਰ ਜਿਹੜੀ ਹੈ ਉਹ ਪਾਣੀ ਸਮੁੰਦਰ ਦੇ ਵਿੱਚ ਹੀ ਅਤੇਜ ਹੋ ਜਾਂਦੀ ਹੈ। ਇਸੇ ਤਰ੍ਹਾਂ ਮਾਇਆ ਰੂਪੇ ਪਾਉਣ ਦੇ ਵਗਣੇ ਕਰਕੇ, ਈਸ਼ਰ ਦੇ ਇੱਛਾ ਰੂਪ ਪਾਉਣ ਦੇ ਵਗਣੇ ਕਰਕੇ, ਇਹ ਮਾਇਆ ਦੀ ਉਪਾਧੀ ਹੋਣ ਦੇ ਕਾਰਨ ਜੀਵਾਂ ਦੇ ਉੱਤੇ ਬਦਬੁਦੇ ਪ੍ਰਤੀਤ ਹੁੰਦੇ ਹਨ। ਬ੍ਰਹਮਾ ਵਿਸ਼ਨੂੰ ਮਹੇਸ਼ ਰੂਪੇ ਲਹਿਰਾਂ ਪ੍ਰਤੀਤ ਹੋ ਰਹੀਆਂ ਹਨ। ਜਦੋਂ ਪਰਮੇਸ਼ਰ ਦੀ ਇੱਛਾ ਰੂਪ ਪਾਉਣ ਰੁਕ ਜਾਵੇ, ਉਹ ਆਪਣੇ ਆਪ ਸੰਕੋਚ ਲਵੇ, ਤਾਂ ਉਸ ਵੇਲੇ ਸਾਰੀ ਸ੍ਰਿਸ਼ਟੀ ਜਬ ਆਕਰਤ ਹੋ ਤਬ ਹੋਂ ਤੁਮ ਮੈਂ ਮਿਲਤ ਦੇ ਤਰਸਬ ਹੋਂ, ਸਾਰੀ ਸ੍ਰਿਸ਼ਟੀ ਉਸ ਵੇਲੇ ਲੈ ਹੋ ਜਾਂਦੀ ਹੈ। ਸੋ ਪਰਮੇਸ਼ਰ ਦੇ ਪਿਆਰੇ ਉਸ ਦਾ ਜਾਪ ਕਰਨੇ ਕਰਕੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ, ਹਰ ਹਰ ਜਨ ਦੋਈ ਏਕ ਹੈ, ਬਿਧ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਜਿਠਾ ਸਮਾਹੇ। ਉਹ ਐਸੇ ਆਨੰਦ ਚ ਲੀਨ ਰਹਿੰਦੇ ਹਨ, ਵਿਹਾਰ ਕਰਦੇ, ਖਾਂਦੇ, ਪੀਂਦੇ, ਭੋਗਦੇ, ਪਹਿਨਦੇ, ਗੱਲਾਂ ਬਾਤਾਂ ਵਿਹਾਰ ਕਰਦੇ ਆਮ ਲੋਕਾਂ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਨ, ਪਰ ਮਨ ਕਰਕੇ ਪਰਮੇਸ਼ਰ ਦੇ ਪਿਆਰੇ ਦਾ ਰਹਿਣਾ ਸੰਸਾਰ ਨਾਲੋਂ ਵੱਖਰਾ ਹੈ। ਭਾਈਤਾਂ ਤਾਂ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲਿਆ ਨਾ ਭੁੱਲਿਆ ਕਿਸ ਦਾ ਭੁਲਾਇਆ। ਭਗਤ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਭਗਤੀ ਪ੍ਰੇਮਾ ਭਗਤੀ ਕਰਨ ਵਾਲੇ, ਸੋ ਜਿਨ੍ਹਾਂ ਨੇ ਭੈ ਨੂੰ ਗਤ ਨਾਸ਼ ਕਰ ਦਿੱਤਾ ਹੈ, ਭੈ ਦੇ ਸਹਿਤ ਗਤ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਹਨ। ਭੈ ਦੇ ਸਹਿਤ ਹੋ ਕਰਕੇ ਉੱਜਲ, ਭੈ ਦੇ ਸਹਿਤ ਹੋ ਕਰਕੇ ਜਿਹੜੇ ਗਤ ਮਰਜ਼ਾਦਾ ਦੇ ਅਨੁਸਾਰ ਚੱਲਣ ਵਾਲੇ ਹਨ, ਜਿਹੜੇ ਐਸੇ ਭਗਤ ਹਨ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਵਿੱਚ ਤੇ ਉਹ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰਿਆਂ ਜਿਨ੍ਹਾਂ ਮਹਾਂਪੁਰਖਾਂ ਦੇ ਜਪ ਯਾਦ ਮਨਾ ਰਹੇ ਹਾਂ, ਸਤਿਖੰਡ ਵਾਸਤੇ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ, ਇਹਨਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕਰਕੇ ਧਾਰਮਿਕ ਯੁੱਧ ਵਿੱਚ, ਧਾਰਮਿਕ ਯੁੱਧ ਕਿਹੜਾ ਹੈ, ਰਜਨ ਸਬਾਈ ਜੰਗਾ, ਪ੍ਰਤੱਖ ਦੀ ਜੰਗ ਕੀਤਾ ਜੇ ਕਿਤੇ ਲੋੜ ਪਏ, ਤੇ ਗੁਰੂ ਤੇ ਪਿਆਰੇ ਅੰਤਰੀਵ ਦੀ ਜੰਗ, ਪੰਜਾਂ ਵਿਕਾਰਾਂ ਦੇ ਨਾਲ ਜਾਨ ਰੋਕ ਕੇ ਖੜਗ ਲੈ ਕਰਕੇ ਤੇ ਇਹਨਾਂ ਨੂੰ ਕੁਤਰਾ ਕੁਤਰਾ ਕੀਤਾ ਹੈ, ਕਿਸੇ ਵੱਡੇ ਤੋਂ ਵੱਡੇ ਬਲੀ ਨੂੰ ਆਪਣੇ ਉੱਪਰ ਮਹਾਂਪੁਰਖਾਂ ਨੇ ਗੁਰੂ ਤੇ ਪਿਆਰੇ ਕਦੇ ਕਾਬਜ਼ ਨਹੀਂ ਹੋਣ ਦਿੱਤਾ। ਜੋ ਵੀ ਕੋਈ ਵਿਕਾਰ ਦਾ ਫੁਰਨਾ ਲੈ ਕੇ ਆਉਂਦਾ ਹੈ, ਉਸ ਨੂੰ ਧਰਤੀ ਬਾਣੀ ਦੇ ਰੂਪ ਦੁਆਰਾ, ਉਪਦੇਸ਼ ਦੁਆਰਾ ਸ਼ਾਂਤੀ ਬਖਸ਼ਦੇ ਰਹੇ ਹਨ। ਜੇ ਕਦੇ ਕਿਸੇ ਨੇ ਕੋਈ ਕੋਝਾ ਯਤਨ ਵੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਚੰਗੀ ਤਰ੍ਹਾਂ ਜੋੜੇ ਦੇ ਨਾਲ ਚਾਹਟਾ ਛਕਾ ਕਰਕੇ ਵੀ ਉਸ ਨੂੰ ਸ਼ਾਂਤੀ ਦਿੱਤੀ ਹੈ। ਐਸੇ ਜੀਵਨ ਜ਼ਿੰਦਗੀ ਵਿੱਚ ਮਹਾਂਪੁਰਖਾਂ ਦੇ ਕੌਤਕ ਵੀ ਹੋਏ ਹਨ। ਸਤਿਕਾਰ ਜੋ ਬਾਬਾ ਰੂੜ ਸਿੰਘ ਸਾਹਿਬ ਜੀ ਤੇ ਸਤਿਕਾਰ ਜੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੀ ਮਾਤਾ ਜੋ ਹਨ ਆਨੰਦ ਕੌਰ ਸਾਹਿਬ ਜੀ, ਤੇ ਉਹਨਾਂ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆ ਅਖਾੜਾ ਨਗਰ ਜਗਰਾਓ ਤਹਿਸੀਲ ਜ਼ਿਲ੍ਹਾ ਲੁਧਿਆਣਾ ਦੇ ਅੰਦਰ ਮਹਾਂਪੁਰਖਾਂ ਦਾ ਜਨਮ ਹੋਇਆ ਹੈ। 1959 ਬਿਕਰਮੀ 1902 ਈਸਵੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਘ ਦੀ ਪੁੰਨਿਆ ਤੇ ਫੱਗਣ ਦੀ ਸੰਗਰਾਂਦ ਦਾ ਦਿਹਾੜਾ ਸੀ। ਸੋ ਉਸ ਦਿਨ ਮਹਾਂਪੁਰਖਾਂ ਨੇ ਉਸ ਅਖਾੜੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ। ਇਹ ਜਨਮ ਲੈਣ ਦਾ ਕਾਰਨ ਕੁੱਝ ਪਹਿਲਾਂ ਬਣਿਆ ਹੋਇਆ ਸੀ। ਜਦੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਜੰਗ ਕਰਦੇ ਹੋਏ ਇਸ ਆਨੰਦਪੁਰ ਸਾਹਿਬ ਦੇ ਸੁੱਖ ਸ਼ਾਂਤੀ ਨੂੰ ਛੱਡ ਕਰਕੇ ਧਰਮ ਦੀ ਰੱਖਿਆ ਕਰਨ ਵਾਸਤੇ ਜੰਗਾਂ ਦੇ ਵਿੱਚ ਵੀ ਜੂਝਦੇ ਹੋਏ ਮਾਛੂਵਾਰ ਦੇ ਜੰਗਲਾਂ ਚ ਪਿੰਡ ਦਾ ਸਰਾਣਾ ਲਾ ਕਰਕੇ ਉਸ ਪਿਆਰੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਸੋਧਮਨ ਰੋਗ ਰਜਾਈਆਂ ਦਾ ਉਦਣ, ਨਾਗ ਨਿਵਾਸਾਂ ਦੇ ਰਹਿਣਾ, ਸੋਲ ਸਰਾਈ ਖੰਜਰ ਪਿਆਲਾ ਬਿੰਦ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਫੇੜਿਆਂ ਦਾ ਰਹਿਣਾ, ਇਹ ਢੋਲੇ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਰਸਤਾ ਤੈਅ ਕਰਦੇ ਚੀਰਦੇ ਹੋਏ ਜਦੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਖਾੜਾ ਨਗਰ ਵਿੱਚ ਪਹੁੰਚੇ ਹਨ, ਸਤਿਕਾਰਯੋਗ ਮਾਤਾ ਸੇਵੀ ਜੀ ਜਿਸ ਦਾ ਨਾਮ ਸੀ, ਸੱਤਵੇਂ ਥਾਂ ਸਨ ਮਹਾਂਪੁਰਖਾਂ ਦੇ ਵੱਡੇ ਬਜ਼ੁਰਗ, ਉਸ ਨੇ ਕਲਗੀ ਪਰ ਪਿਤਾ ਜੀ ਨੂੰ ਆਪਣੇ ਹੱਥੀ ਦੁੱਧ ਦਾ ਕਟੋਰਾ ਛੰਨਾ ਭਰ ਕੇ ਪਿਆਇਆ ਹੈ। ਕਲਗੀ ਧਰ ਸੱਚੇ ਪਾਤਸ਼ਾਹ ਜੀ ਪ੍ਰਸੰਨਤਾ ਲਏ, ਗੁਰੂ ਗਰੀਬ ਨੂੰ ਅੱਜ ਨੇ ਬਖਸ਼ਿਸ਼ ਕੀਤੀ। ਮਾਤਾ ਜੀ ਨੂੰ ਪੁੱਛਦੇ ਹਨ, ਦੱਸੋ ਮਾਤਾ ਜੀ ਕੀ ਚਾਹੁੰਦੇ ਹੈ? ਉਸ ਵੇਲੇ ਸਤਿਗੁਰੂ ਗਰੀਬ ਨੂੰ ਅੱਜ ਦੂਜੀ ਪ੍ਰੀਤਮ ਜੀ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਕੀਤੀ, ਜੇ ਸਤਿਗੁਰੂ ਦੀ ਕਿਰਪਾ ਕਰੋ, ਸਾਡੇ ਇਸ ਕੋਲ ਵੰਸ਼ ਦੇ ਵਿੱਚ ਇੱਕ ਬ੍ਰਹਮ ਗਿਆਨੀ ਦੀ ਦਾਤ ਬਖਸ਼ਿਸ਼ ਕਰੋ। ਸੋ ਸਤਿਗੁਰੂ ਗਰੀਬ ਨਵਾਜ ਨੇ ਬਚਨ ਕੀਤੇ, ਬਖਸ਼ਿਸ਼ ਕੀਤੀ ਕਿ ਸਮਾਂ ਆਵੇਗਾ, ਐਸਾ ਸੂਰਬੀਰ ਜਿਹੜਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ ਚ ਪ੍ਰਤੀਤ ਨਹੀਂ ਹੋਵੇਗਾ। ਸੋ ਉਹ ਕਲਗੀ ਧਰ ਸੱਚੇ ਪਾਤਸ਼ਾਹ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫਲ ਲੱਗਾ ਹੈ। ਸੋ ਸਤਿਗੁਰੂ ਗਰੀਬ ਨਵਾਜ ਦੀ ਕਿਰਪਾ ਦਾ ਸਦਕਾ ਜੋ ਗੁਰੂ ਪਿਆਰੇ ਭਾਈ ਮਹਿਤਾਬ ਸਿੰਘ ਜੀ ਹੋਏ ਹਨ, ਉਹਨਾਂ ਦੇ ਅੱਗੇ ਪੁੱਤਰ ਹੋਏ। ਸੋ ਸਤਿਗੁਰੂ ਆਕਲ ਜੀ ਦੇ ਅੱਗੇ ਭਾਈ ਹੋਏ ਭਾਈ ਨਥੂਆ ਸਿੰਘ ਜੀ, ਉਹਨਾਂ ਦੇ ਅੱਗੇ ਹੋਏ ਭਾਈ ਮਾਨਾ ਸਿੰਘ ਜੀ, ਤੇ ਮਾਨਾ ਸਿੰਘ ਜੀ ਦੇ ਅੱਗੇ ਦੋ ਪੁੱਤਰ ਹੋਏ, ਭਾਈ ਕਾਹਨ ਸਿੰਘ ਤੇ ਭਾਈ ਰੂੜ ਸਿੰਘ ਜੀ। ਭਾਈ ਕਾਹਨ ਸਿੰਘ ਜੀ ਬੜੇ ਵਿਦਵਾਨ ਚੋਟੀ ਦੇ ਸਨ ਤੇ ਕੀਰਤਨ ਦੇ ਧਨੀ ਸਨ, ਸਤਿਗੁਰੂ ਦੀ ਅਪਾਰ ਜਿਨ੍ਹਾਂ ਤੇ ਬਖਸ਼ਿਸ਼ ਸੀ ਉਹ ਤਾਇਆ ਜੀ ਸਨ ਮਹਾਂਪੁਰਖਾਂ ਦੇ, ਤੇ ਦੂਜੇ ਸਨ ਸਤਿਕਾਰਯੋਗ ਬਾਬਾ ਰੂੜ ਸਿੰਘ ਦੇ, ਜੋ ਮਹਾਂਪੁਰਖਾਂ ਦੇ ਪਿਤਾ ਜੀ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ। ਅੱਗੇ ਬਾਬਾ ਰੂੜ ਸਿੰਘ ਜੀ ਦੇ ਦੋ ਪੁੱਤਰ ਹੋਏ, ਵੱਡੇ ਸਪੁੱਤਰ ਭਾਈ ਹਜ਼ਾਰਾ ਸਿੰਘ ਜੀ ਤੇ ਛੋਟੇ ਸਪੁੱਤਰ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ। ਇਹਨਾਂ ਮਹਾਂਪੁਰਖਾਂ ਨੇ ਜਨਮ ਲਿਆ ਬਾਬਾ ਰੂੜ ਸਿੰਘ ਸਾਹਿਬ ਜੀ ਦੇ ਘਰੇ, ਜੋ ਬਰਮਾ ਦੇ ਵਿੱਚ ਫਰੰਟੀਅਰ ਦੇ ਵਿੱਚ ਫੋਰਸ ਵਿੱਚ ਰਹੇ, ਕਾਫੀ ਸਮਾਂ ਉੱਥੇ ਆਪਣੀ ਜ਼ਿੰਦਗੀ ਬਤੀਤ ਕੀਤੀ। ਜ਼ਿੰਦਗੀ ਬਤੀਤ ਕਰਦਿਆਂ ਹੋਇਆ ਘਰ ਵਿੱਚ ਰਹਿੰਦਿਆਂ ਕੁੱਝ ਸਮਾਂ ਬਤੀਤ ਕੀਤਾ ਮਹਾਂਪੁਰਖਾਂ ਨੇ। ਛੋਟੀ ਅਵਸਥਾ ਸੀ 13 ਮਹੀਨਿਆਂ ਦੀ, ਜਦੋਂ ਗੁਰੂ ਕੇ ਪਿਆਰੇ ਸਤਿਕਾਰਯੋਗ ਮਾਤਾ ਜੀ ਸੱਚਖੰਡ ਨੂੰ ਪਿਆਨਾ ਕਰ ਗਏ ਤੇ ਸਤਿਕਾਰਯੋਗ ਜੋ ਦਾਦੀ ਜੀ ਸਨ ਰਾਜ ਕੌਰ ਜੀ, ਉਹਨਾਂ ਨੇ ਮਹਾਂਪੁਰਖਾਂ ਦੀ ਪਾਲਣਾ ਕੀਤੀ। ਪਰ ਕਾਲ ਕਰੇ ਕਿਸੇ ਨਾਲ ਲਿਹਾਜ਼ ਨਹੀਂ ਕਰਦਾ, ਸਮਾਂ ਆਉਣ ਤੇ ਉਹ ਵੀ ਚੜ੍ਹਾਈ ਕਰ ਗਏ। ਤਾਂ ਫਿਰ ਕਿਸ਼ਨਪੁਰੇ ਵਿੱਚ ਜੋ ਸਤਿਕਾਰਯੋਗ ਭੂਆ ਜੀ ਸਨ, ਉਹਨਾਂ ਨੇ ਮਹਾਂਪੁਰਖਾਂ ਦੀ ਪਾਲਣਾ ਕੀਤੀ ਉੱਥੇ ਰਹਿ ਕਰਕੇ। ਸੋ ਇੱਕ ਮਹੰਤ ਸੀ ਗੁਰਮੁਖ, ਉਸਦੇ ਪਾਸੋਂ ਸੰਸਕ੍ਰਿਤ ਦੀ ਵਿਦਿਆ ਸਿੱਖੇ, ਹੋਰ ਗ੍ਰੰਥ ਵਿਦਾਤ ਯੋਗ ਵਿਦਾਤ ਆਦਿ ਕਰੇ। ਸੋ ਮੋਖ ਪੰਚ ਜੋ ਮੋਖ ਦੇ ਸਨ ਗ੍ਰੰਥ, ਉਹ ਵੀ ਗੁਰੂ ਕੇ ਪਿਆਰੇ ਵਿਦਿਆ ਪ੍ਰਾਪਤ ਕੀਤੀ ਹੈ। ਤੇ ਇਸੇ ਤਰ੍ਹਾਂ ਹੀ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਸੂਰਜ ਪ੍ਰਤਾਪ ਗ੍ਰੰਥ, ਤੇ ਇਸੇ ਤਰ੍ਹਾਂ ਗੁਰਬਲਾਸ 6ਵੇਂ ਤੇ 10ਵੇਂ ਪਾਤਸ਼ਾਹ ਜੀ ਦਾ, ਬਾਕੀ ਧਾਰਮਿਕ ਗ੍ਰੰਥਾਂ ਦੀ ਵਿਦਿਆ ਜਿਹੜੀ ਸੀ ਉਹ ਸੰਤ ਗਿਆਨੀ ਸੁੰਦਰ ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਕਰਕੇ ਮਹਾਂਪੁਰਖਾਂ ਨੇ ਪ੍ਰਾਪਤ ਕੀਤੇ ਸੀ। ਪਰ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ 17 ਸਾਲ ਦੀ ਉਮਰ ਵਿੱਚ ਮਹਾਂਪੁਰਖ ਵਾਪਸ ਮੁੜ ਕੇ ਆਏ ਸੀ ਕਿਸ਼ਨਪੁਰੇ ਤੋਂ। 18 ਸਾਲ ਦੀ ਉਮਰ ਵਿੱਚ ਮਹਾਂਪੁਰਖਾਂ ਦੀ ਸ਼ਾਦੀ ਹੋਈ, ਜੋ ਸਤਿਕਾਰ ਜੋ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਸਹੁਰਾ ਸਥਾਨ ਸਨ ਭਾਈ ਬਸੰਤ ਸਿੰਘ ਜੀ, ਉਹਨਾਂ ਦੀ ਸਪੁੱਤਰੀ ਮਹਾਂਪੁਰਖਾਂ ਦੇ ਘਰੋਂ ਮਾਤਾ ਕਿਸ਼ਨ ਕੌਰ ਜੀ, ਉਹਨਾਂ ਦੇ ਨਾਲ ਸ਼ਾਦੀ ਹੋਈ ਰਾਜੋਆਣੇ ਪਿੰਡ ਦੇ ਵਿੱਚ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਾਡਲਿਆਂ ਦੇ ਘਰ ਵਿੱਚ ਅੱਗੇ ਦੋ ਸਪੁੱਤਰ ਪੈਦਾ ਹੋਏ। ਸਤਿਕਾਰ ਦੇ ਵੱਡਿਆਂ ਦਾ ਨਾਮ ਸੀ ਭਾਈ ਕਰਤਾਰ ਸਿੰਘ ਜੀ, ਛੋਟਿਆਂ ਦਾ ਨਾਮ ਹੈ ਭਾਈ ਭਗਵਾਨ ਸਿੰਘ ਜੀ, ਜੋ ਇਸ ਵੇਲੇ ਰੁਦਰਪੁਰ ਦੇ ਵਿੱਚ ਰਹਿ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਹਨ। ਤੇ ਗੁਰੂ ਪਿਆਰੇ ਸਤਿਕਾਰ ਦੇ ਵੱਡੇ ਭਾਈ ਮਹਾਂਪੁਰਖਾਂ ਦੇ ਜਿਹੜੇ ਸਪੁੱਤਰ ਹਨ ਕਰਤਾਰ ਸਿੰਘ ਜੀ, ਉਹ ਉੱਥੇ ਰਹਿ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਹਨ। ਅੱਗੇ ਉਹਨਾਂ ਮਹਾਂਪੁਰਖਾਂ ਦੇ ਸਪੁੱਤਰਾਂ ਦਾ ਪਰਿਵਾਰ ਵਧੀ ਬੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰਬੰਧ ਬਹਾਲੀ, ਇਸ ਅਨੁਸਾਰ ਅੱਗੇ ਗੁਰੂ ਕੇ ਪਿਆਰੇ ਪਰਿਵਾਰ ਹੈ। ਉਹਨਾਂ ਦੇ ਵਿੱਚੋਂ ਗੁਰੂ ਪਿਆਰਾ ਜੋ ਮਹਾਂਪੁਰਖਾਂ ਦਾ ਪੋਤਰਾ ਹੈ, ਜਿਹਦਾ ਨਾਮ ਹੈ ਅਵਤਾਰ ਸਿੰਘ ਬਾਈ ਜੀ ਕਹਿ ਕਰਕੇ ਉਸ ਨੂੰ ਸਤਿਕਾਰ ਕੀਤਾ ਜਾਂਦਾ ਹੈ। ਸੋ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਹਨ, ਜੋ ਮਹਾਂਪੁਰਖਾਂ ਦੇ ਟਾਈਮ ਵਿੱਚ ਰਹਿ ਕਰਕੇ ਕੀਰਤਨ ਸਿੱਖਦੇ ਰਹੇ, ਮਗਰੋਂ ਬ੍ਰਹਮ ਵਿਦਿਆ ਦੀ ਦਾਤ ਨੂੰ ਜਿੰਨੀ ਕੁ ਸਤਿਗੁਰੂ ਨੇ ਕਿਰਪਾ ਕੀਤੀ ਉਹ ਪ੍ਰਾਪਤ ਕਰਕੇ ਚੰਗੇ ਗੁਰੂ ਕੇ ਪਿਆਰੇ ਕਥਾ ਕਰਨ ਵਾਲੇ ਗੁਰੂ ਪਿਆਰੇ ਬਣੇ ਹਨ। ਸਤਿਗੁਰੂ ਜੀ ਹੋਰ ਵੀ ਕਿਰਪਾ ਕਰਨ, ਉਹਨਾਂ ਨੂੰ ਆਤਮ ਨਿਸ਼ਾਨੀ ਬੁੱਧ ਬਖਸ਼ ਕਰਕੇ ਨਿਹਾਲ ਕਰਨ, ਜਿਸ ਕਰਕੇ ਮਹਾਂਪੁਰਖਾਂ ਦੀ ਪਵਿੱਤਰ ਯਾਦ ਸਦਾ ਲਈ ਦੁਨੀਆ ਚ ਤਹਿਕਦੀ ਰਹੇ, ਹਰ ਇੱਕ ਪੁਰਾਣੀ ਮਾਤਰ ਦੇ ਮਨ ਵਿੱਚ ਮਹਾਂਪੁਰਖਾਂ ਦਾ ਸਤਿਕਾਰ ਪਰਿਵਾਰ ਵੱਲੋਂ ਵੀ ਕਾਇਮ ਰਹੇ। ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨੂੰ ਅੱਜ ਸੰਗਤਾਂ ਨੂੰ ਵੀ ਮਹਾਂਪੁਰਖਾਂ ਵਰਗਾ ਜੀਵਨ ਬਖਸ਼ ਕਰਕੇ ਕਰਤਾਰਥ ਕਰਨ, ਐਸੀ ਕਾਲਣਾ ਕਾਲੇ। ਉਦੋਂ ਮੁੜ ਕੇ ਗੁਰੂ ਕੇ ਪਿਆਰਿਓ ਜਦੋਂ ਸਿੰਘ ਸਭਾ ਲਹਿਰ ਚੱਲੀ ਹੈ, ਉਸ ਦੇ ਵਿੱਚ ਮਹਾਨ ਸੇਵਾ ਮਹਾਂਪੁਰਖਾਂ ਨੇ ਕੀਤੀ। ਜਦੋਂ ਨਨਕਾਣਾ ਸਾਹਿਬ ਪਹੁੰਚੇ ਹਨ, ਉੱਥੇ ਜਾ ਕਰਕੇ ਨਜ਼ਾਰਾ ਤੱਕਿਆ, ਭਾਈ ਲਛਮਣ ਸਿੰਘ ਨੂੰ ਜਿੱਥੇ ਜੰਗ ਨਾਲ ਬੰਨ ਕੇ ਸਾੜਿਆ ਗਿਆ ਸੀ, ਭਾਈ ਦਲੀਪ ਸਿੰਘ ਨੂੰ ਪਾਠੇ 'ਚ ਝੋਕਿਆ ਗਿਆ, ਉਹ ਜਗ੍ਹਾ ਵੇਖ ਕਰਕੇ ਬੜਾ ਮਨ ਵਿੱਚ ਵੈਰਾਗ ਧਾਰਨ ਕੀਤਾ, ਬਾਣੀ ਦਾ ਹੋਰ ਅਭਿਆਸ ਕਰਨਾ ਸ਼ੁਰੂ ਕੀਤਾ। ਆਪ ਜੀ ਤੇ ਐਡੀ ਕਿਰਪਾ ਸੀ ਅਕਾਲ ਪੁਰਖ ਦੀ, ਤਾਇਆ ਕਾਹਨ ਸਿੰਘ ਜੀ ਤੋਂ ਸ੍ਰੇਸ਼ਟ ਗੁਰਮਤ ਦੀ ਸਿੱਖਿਆ ਦੇ ਗ੍ਰਾਹੀ ਹੋ ਕਰਕੇ 7 ਸਾਲ ਦੀ ਅਵਸਥਾ ਵਿਚ ਅਖੰਡ ਪਾਠੀ ਬਣ ਗਏ ਸਨ। ਜੋ ਸਤਿਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਿਆ ਕਰਦੇ, ਥੱਲੇ ਕੋਈ ਉੱਚਾ ਜਗ੍ਹਾ ਬਣਾਉਣ ਵਾਸਤੇ ਕੋਈ ਕੱਪੜਾ ਰੱਖ ਕਰਕੇ ਉਹਦੇ ਤੇ ਬੈਠ ਕਰਕੇ ਮਹਾਂਪੁਰਖ ਪਾਠ ਕਰਿਆ ਕਰਦੇ। 7 ਸਾਲ ਦੀ ਉਮਰ ਵਿਚ ਸ਼ੁੱਧ ਅਖੰਡ ਪਾਠੀ ਬਣ ਗਏ ਸੀ। ਐਸੀ ਕਿਰਪਾ ਮਹਾਂਪੁਰਖਾਂ ਤੇ ਅਕਾਲ ਪੁਰਖ ਨੇ ਕੀਤੀ ਸੀ। ਸੋ ਉਹਨਾਂ ਦੇ ਨਾਲ ਰਹਿ ਕਰਕੇ ਬ੍ਰਹਮ ਵਿਦਿਆ ਦੀ ਦਾਤ ਨੂੰ ਪ੍ਰਾਪਤ ਕੀਤਾ। ਸੋ ਜਿੰਨਾ ਚਿਰ ਸਤਿਗੁਰ ਨੇ ਸੁਭਾਗ ਬਖਸ਼ਿਆ, ਸੰਗਤ ਦੀ ਪ੍ਰਾਪਤੀ ਹੋਈ। ਹੋਰ ਵੀ ਗੁਰਮ ਪਿਆਰੇ ਭਾਈ ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਾਏ ਵਾਲੇ, ਬਾਬਾ ਇਸੇ ਤਰ੍ਹਾਂ ਨਾਰਾਇਣ ਸਿੰਘ ਜੀ ਲਡਾਈਕਿਆਂ ਵਾਲੇ, ਬਾਈ ਹਜੂਰਾ ਸਿੰਘ ਜੀ, ਸੰਤ ਅਜੈਬ ਸਿੰਘ ਜੀ ਬੋਪਾ ਰਾਏ ਵਾਲੇ, ਹੋਰ ਇਹਨਾਂ ਤੋਂ ਲੈ ਕਰਕੇ ਤਾਰਕ ਗੁਰੂ ਤੇ ਗੁਰਸਿੱਖ ਪੜ੍ਹਦੇ ਰਹੇ। ਪਰ ਜੋ ਅਕਾਲ ਪੁਰਖ ਨੇ ਕਿਰਪਾ ਅਨੋਖੀ ਅਦੁੱਤੀ ਇਹਨਾਂ ਤੇ ਕੀਤੀ, ਉਹ ਕਥਨ ਤੋਂ ਬਾਹਰ ਹੈ। ਗੁਰੂ ਤੇ ਪਿਆਰਿਓ, ਸਮਾਂ ਆਇਆ, ਸਮਾਂ ਆਉਣ ਤੇ ਸਿਰੋ ਪਾਉ ਦੇਣ ਦੇ ਟਾਈਮ ਤੇ ਨਾਲ ਦੇ ਗੁਰਮੁਖਾਂ ਨੂੰ ਪ੍ਰੇਰਨਾ ਹੋਈ ਕਿ ਜਾਓ ਭਾਈ ਦਸਤਾਰ ਲੈ ਕੇ ਆਵੋ, ਅਸੀਂ ਅੱਜ ਬਖਸ਼ਿਸ਼ ਕਰਨੀ ਹੈ। ਪਰ ਜਦੋਂ ਮਨ ਵਿਚ ਪੂਰੀ ਬ੍ਰਹਮ ਗਿਆਨ ਦੀ ਦਾਤ ਕਿਸੇ ਦੇ ਇਸ਼ਤ ਨਾ ਹੋਵੇ, ਉਦੋਂ ਬਰਾਬਰ ਪੁਣੇ ਦੀ ਹੰਗਤਾ ਜ਼ਰੂਰ ਵਰ ਜਾਂਦੀ ਹੈ। ਇਹਨ ਦੁੱਧ ਦਾ ਘਰ ਬਹੁਤੇ ਗਾਲੇ, ਦੁੱਧਾਂ ਨੇ ਵੱਡਿਆਂ ਵੱਡਿਆਂ ਘਰਾਂ ਨੂੰ ਗਾਲ ਦਿੱਤਾ। ਭਾਵੇਂ ਅਭਿਆਸ ਕਰਿਆ ਕਰਦੇ ਸਨ, ਪਰ ਭਰੋਸੇ ਤੋਂ ਬਿਨਾਂ ਗੁਰੂ ਤੇ ਪਿਆਰੋ ਫਲ ਨਹੀਂ ਪੂਰਾ ਲੱਗਦਾ। ਸੰਗਤਾਂ ਹੋਣ ਦੇ ਕਾਰਨ ਪੂਰਨਤਾ ਹੀ ਰਹਿ ਜਾਂਦੀ ਹੈ। ਉਸ ਵੇਲੇ ਇਹ ਲਾਲਚ ਕੀਤਾ ਕਿ ਸਾਡੇ ਤੇ ਬਖਸ਼ਿਸ਼ ਕਿਉਂ ਨਹੀਂ ਕਰਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ, ਇਹ ਉਮਰ ਚ ਛੋਟੇ ਹਨ, ਇਹਨਾਂ ਨਾਲ ਇੰਨਾ ਪਿਆਰ ਕਿਉਂ ਪੈ ਗਿਆ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ? ਇਸ ਪਿਆਰ ਨੂੰ ਮੁੱਖ ਰੱਖ ਕਰਕੇ ਦਸਤਾਰ ਦੇਣ ਤੋਂ ਤਾਲਾ ਬਾਲਾ ਕਰਨ ਲੱਗੇ। ਕਹਿੰਦੇ ਜੀ ਹੈ ਨਹੀਂ, ਜਾਂ ਫੇਰ ਲਿਆਵਾਂਗੇ। ਇਹ ਤਾਲਕ ਜਦੋਂ ਬਚਨ ਕਹੇ, ਮਹਾਂਪੁਰਖਾਂ ਨੇ ਸਮਝ ਲਿਆ ਕਿ ਇਹਨਾਂ ਦੇ ਮਨ ਚ ਕੁਝ ਖਿਆਲ ਹੋ ਰਿਹਾ। ਉਸ ਵੇਲੇ ਜਿਹੜਾ ਬਾਗ ਹੁੰਦਾ ਹੈ ਗੁਰੂ ਤੇ ਪਿਆਰਿਓ, ਆਮ ਕਰਕੇ ਕਈ ਵਾਰੀ ਰਾਗੀ ਵਾਜੇ ਵੀ ਉਸ ਵਿਚ ਮੰਨ ਲੈਂਦੇ ਹਨ, ਜਾਂ ਮਾਈਆਂ ਨੂੰ ਦਿੱਤੇ ਜਾਂਦੇ ਹਨ ਵਿਆਹ ਦੇ ਟਾਈਮ ਤੇ ਬੀਬੀਆਂ ਨੂੰ। ਉਹੀ ਲੈ ਕਰਕੇ ਇੱਕ ਸਰੋਂ ਦਾ ਬੂਟਾ ਸੀ। ਮਹਾਂਪੁਰਖ ਕਹਿਣ ਲੱਗੇ ਭਾਈ ਆ ਫੁੱਲ ਲਿਆਓ ਤੋੜ ਕੇ। ਉਹ ਫੁੱਲ ਲੈ ਕਰਕੇ ਮਹਾਂਪੁਰਖਾਂ ਨੇ ਸੀਸ ਤੇ ਟੰਗ ਦਿੱਤੇ। ਕਹਿਣ ਲੱਗੇ ਭਾਈ ਇਹ ਬਖਸ਼ਿਸ਼ ਸਮਝ ਲੈ, ਇਹ ਸਿਰੋਂ ਪਾਓ ਹੈ। ਇਸ ਤਰੀਕੇ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਇਹ ਬ੍ਰਹਮ ਗਿਆਨ ਦੀ ਜੋ ਸਤਿਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਨੇ ਟਕਸਾਲ ਚਲਾਈ ਹੈ ਬ੍ਰਹਮ ਵਿਦਿਆ ਦੀ ਬਖਸ਼ਿਸ਼ ਦੁਨੀਆਂ ਦੇ ਪ੍ਰਗਟਾਉਣ ਦੀ, ਇਸ ਤਰੀਕੇ ਨਾਲ ਇਹ ਸੇਵਾ ਪ੍ਰਾਪਤ ਹੋਈ ਸੀ। ਕੁਝ ਸਮਾਂ ਐਸਾ ਵੀ ਆਇਆ ਸੀ ਮਹਾਂਪੁਰਖਾਂ ਦੇ ਟਾਈਮ ਚ, ਸਤਿਕਾਰਯੋਗ ਸੰਤ ਪ੍ਰਤਾਪ ਸਿੰਘ ਜੀ ਲੰਘਿਆਂ ਵਾਲੇ, ਜੋ ਕਾਫੀ ਸਮਾਂ ਵੱਡਿਆਂ ਸੰਤਾਂ ਦੇ ਗੜਵਈ ਰਹੇ ਹਨ। ਉਹਨਾਂ ਮਹਾਂਪੁਰਖਾਂ ਨੇ ਇੱਕ ਤੌਰ ਤੇ ਦੱਸਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਪਰਿਆ ਲੈਣ ਵਾਸਤੇ ਜਥੇਦਾਰ ਗੁਰਦਿਆਲ ਸਿੰਘ ਜੀ ਦੇ ਪਾਸ ਭੇਜਿਆ। ਉੱਥੋਂ ਉਹਨਾਂ ਵੀਰਾਂ ਨੇ ਇਹ ਉੱਤਰ ਕਰਾਰਾ ਦਿੱਤਾ, ਕਹਿਣ ਲੱਗੇ ਜੇ ਤੂੰ ਗਿਆਨੀ ਜੀ ਕੋਲ ਪੜ੍ਹਦਾ ਹੈ, ਸੰਤ ਸੁੰਦਰ ਸਿੰਘ ਜੀ ਨੂੰ ਗਿਆਨੀ ਜੀ ਕਹਿ ਕਰਕੇ ਬਹੁਤ ਸਤਿਕਾਰ ਕਰਦੇ ਸਨ, ਉਚਾਰਿਆ ਜਾਂਦਾ ਸੀ ਨਾਮ ਲੈ ਕਰਕੇ। ਕਹਿਣ ਲੱਗੇ ਜੇ ਤੂੰ ਗਿਆਨੀ ਜੀ ਕੋਲ ਪੜ੍ਹਦਾ ਹੈ ਤੇ ਸਾਡੇ ਕੋਲ ਕੀ ਲੈਣਾ ਹੈ? ਜਰਾ ਕਿਸੇ ਵਿੱਚ ਵਿਦਿਆ ਜਰਾ 4 ਅੱਖਰ ਆ ਜਾਣ ਸਹੀ, ਉਹ ਹੰਗਤਾ ਦੇ ਗੱਡੇ ਲੱਜ ਕੇ ਤੁਰਿਆ ਫਿਰਦਾ, ਕਿਸੇ ਨੂੰ ਪਸੰਦ ਹੀ ਨਹੀਂ ਕਰਦਾ। ਪਰ ਜੇ ਸਤਿਗੁਰ ਦੀ ਕਿਰਪਾ ਹੋ ਜਾਵੇ ਤਾਂ ਪਿੰਗਲ ਪਰਬਤ ਪਾਰ ਫਰੇ ਪਰੇ ਖਲ ਚਤੁਰ ਬਕੀਤਾ ਸਤਿਗੁਰ ਜੀ ਕਿਰਪਾ ਕਰ ਦਿੰਦੇ ਹਨ।